ਰਾਗ ਕੇਦਾਰਾ ਬਾਣੀ ਰਵਿਦਾਸ ਜੀਉ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਖਟ ਕਰਮ ਕੁਲ ਸੰਜੁਗਤ ਹੈ ਹਰ ਭਗਤੀ ਹਿਰਦੈ ਨਾਹੇ ਚਰਨਾਰ ਬਿੰਦ ਨਾ ਕਥਾ ਭਾਵੈ ਸੁਪਚ ਤੁਲ ਸਮਾਨ
ਜੀ ਕਹਿੰਦੇ ਨੇ ਖਟ ਕਰਮ ਕੁਲ ਸੰਜੁਗਤ ਇਹ ਕੌਣ ਹੈ ਪੰਡਿਤ ਹੈ ਇਹ ਕੁਲਾਂ ਪੰਡਿਤ ਨੇ ਬਣਾਈਆਂ ਨੇ ਜੋਗੀ ਨਹੀਂ ਕੁਲ ਬੁਲਦੇ ਹਨ ਜਾਤ ਪਾਤ ਨੂੰ ਜੋਗੀ ਨਹੀਂ ਬੁਲਦੇ ਹਨ ਉਹ ਕਹਿੰਦੇ ਸਾਧ ਕੋਈ ਜਾਤ ਨਹੀਂ ਹੁੰਦੀ ਉਹ ਜਿਹਨੇ ਉਹ ਨਹੀਂ ਪਾਉਂਦੇ ਜਿਹਨੇ ਉਹ ਪੰਡਿਤ ਪਾਉਂਦਾ ਖਟ ਕਰਮ ਇਹਨਾਂ ਦੇ ਖਟ ਕਰਮ ਨੇ ਬਾਬਣਾ ਦੇ ਬੰਦੇ ਹੋਏ ਵਿਦਿਆ ਪੜ੍ਹਨੀ ਪੜ੍ਹਾਉਣੀ ਦਾਨ ਕਰਨਾ ਕਰਾਉਣਾ ਜੱਗ ਕਰਨੇ ਕਰਾਉਣੇ ਦਾਨ ਲੈਣਾ ਕਰਨਾ ਵਿਦਿਆ ਲੈਣੀ ਤੇ ਵਿਦਿਆ ਦੇਣੀ ਦਾਨ ਲੈਣਾ ਤੇ ਦਾਨ ਦੇਣਾ ਜੱਗ ਕਰਨੇ ਤੇ ਜੱਗ ਕਰਾਉਣੇ ਪੜਾਰੇ ਜਿਹਨੂੰ ਕਹਿੰਦੇ ਨੇ ਇਹ ਖਟ ਕਰਮ ਬਣਾਏ ਨੇ ਗੁਰਬਾਣੀ ਖਟ ਕਰਮ ਹੋਰ ਬੁੱਧੀ ਹੈ ਗੁਰਬਾਣੀ ਕਹਿੰਦੀ ਹੈ ਦੋ ਅੱਖਾਂ ਨਾਲ ਜੁੜੇ ਹੋਏ ਕਰਮ ਇਦਰੇ ਨੇ ਦੋਏ ਵਾਹਨ ਨਾਲ ਜੁੜੇ ਹੋਏ ਹੱਥਾਂ ਨਾਲ ਜੁੜੇ ਹੋਏ ਦੋਏ ਪੈਰਾਂ ਨਾਲ ਜੁੜਿਆ ਹੋਇਆ ਤੂੰ ਆਪਣੇ ਦਿਮਾਗ ਨਾਲ ਜੁੜਿਆ ਹੋਇਆ ਮੂੰਹ ਨਾਲ ਜੁੜਿਆ ਹੋਇਆ ਇਹ ਕਰਮ ਇਦਰੇ ਨੇ ਜਿਹੜਾ ਕਰਮ ਹੱਥ ਨਾਲ ਕਰਦਾ ਕਰਮ ਨੂੰ ਪੈਰਾਂ ਨਾਲ ਕਰਦੇ ਕਰਮ ਨੂੰ ਬੰਦਦਾ ਹੈ ਔਰ ਕੁਲ ਸੰਯੁਕਤ ਹੈ ਸਰੀਰ ਨਾਲ ਜੁੜਿਆ ਹੋਇਆ ਆਪਣੀ ਕੁਲ ਨੂੰ ਉੱਚੀ ਬੁਲਦਾ ਉਹਦੇ ਹਿਰਦੇ ਚ ਹਲਦੀ ਭਗਤੀ ਨਹੀਂ ਹੋ ਸਕਦੀ ਹੋਇਆ ਕਰਦੀ ਨਿਰਾਕਾਰ ਦਾ ਭਗਤ ਨਹੀਂ ਹੁੰਦਾ ਉਹ ਨਿਰਾਕਾਰ ਤੱਕ ਨਹੀਂ ਪਹੁੰਚ ਸਕਦਾ ਕਿਉਂਕਿ ਸਰੀਰ ਨਾਲ ਜੁੜਿਆ ਹੋਇਆ ਹੱਥ ਔਰ ਪੈਰ ਸਰੀਰ ਦੇ ਨੇ ਬਾਹਰਲੇ ਦੇ ਉਹ ਸਰੀਰ ਦਾ ਉਹ ਕਹਿੰਦੇ ਨੇ ਇਹੀ ਅਵਤਾਰ ਹੈ ਜੀ ਇਹੀ ਆ ਕੇ ਦਰਸ਼ਨ ਦਿੰਦਾ ਇਹੀ ਸਿਰ ਤੇ ਹੱਥ ਰੱਖਦਾ ਜੀ ਇਹੀ ਮੂਹਰੋਂ ਬੋਲ ਕੇ ਕੁਛ ਸਾਨੂੰ ਸੁਣਾਉਂਦਾ ਇਹੀ ਕਿਰਪਾ ਕਰਦਾ ਜਿਵੇਂ ਵਿਸ਼ਨੂੰ ਨੂੰ ਬੰਦੇ ਨੇ ਉਹ ਸ਼ਿਵ ਨੂੰ ਬੰਦੇ ਨੇ ਉਹ ਦੇਵੀ ਦੇਵਤਾ ਨੂੰ ਬੰਦੇ ਨੇ ਹਰ ਭਗਤ ਨਹੀਂ ਹੁੰਦੀ ਨਿਰਾਕਾਰੀ ਭਗਤੀ ਨਹੀਂ ਹੁੰਦੀ ਉਹ ਮਾਇਆ ਦੇ ਭਗਤ ਨੇ ਅਸਲ ਚ ਜਿਹੜੇ ਨਿਰਾਕਾਰ ਹਰ ਭਗਤ ਨਹੀਂ ਹੈ ਉਹ ਕੌਣ ਨੇ ਮਾਇਆਧਾਰੀ ਨੇ ਮਾਇਆਧਾਰੀ ਹੈ ਤਨ ਬੋਲਾ ਗੁਰ ਦੀ ਪੂਜਾ ਵਾਲਾ ਨਾ ਬੋਲਾ ਹਾਂਜੀ
ਚਰਨਾਰ ਬਿੰਦ ਨਾ ਕਥਾ ਭਾਵੈ ਸੁਪਚ ਤੁਲ ਸਮਾਨ
ਚਰਨਾਰ ਬਿੰਦ ਜਿਹਦੇ ਚਰਨਾਂ ਨਾਲ ਆਪਾਂ ਨੇ ਜੁੜਨਾ ਜਿਹਦੇ ਨਾਲ ਮਨ ਵਿਧਿਆ ਜਾਣਾ ਜਿਹਦੇ ਨਾਲ ਮਨ ਵਿਧਿਆ ਜਾਣਾ ਸ਼ਬਦ ਗੁਰੂ ਨਾਲ ਨਹੀਂ ਜੁੜਦਾ ਕਹਿਣ ਦਾ ਮੋਟਾ ਮਤਲਬ ਇਹ ਹੈ ਅੰਤਰਾਤਮਾ ਦੀ ਆਵਾਜ਼ ਨਾਲ ਨਹੀਂ ਜੁੜਦਾ ਚਰਨਾਰ ਬਿੰਦ ਤੋਂ ਅੰਤਰਾਤਮਾ ਦੀ ਆਵਾਜ਼ ਅੰਤਰਾਤਮਾ ਦੀ ਆਵਾਜ਼ ਨੂੰ ਨਹੀਂ ਬੁਲਦਾ ਉਹਦੀ ਕਥਾ ਨੂੰ ਨਹੀਂ ਚੰਗੀ ਲੱਗਦੀ ਗੁਰਬਾਣੀ ਦੀ ਕਥਾ ਨਹੀਂ ਚੰਗੀ ਲੱਗਦੀ ਭਗਤਾਂ ਦੀ ਗੱਲ ਨਹੀਂ ਉਹਨੂੰ ਚੰਗੀ ਲੱਗਦੀ ਗੁਰੂ ਨਾਨਕ ਦੀ ਗੱਲ ਨਹੀਂ ਚੰਗੀ ਲੱਗਦੀ ਉਹਦੀ ਪਉਦੀ ਵੇਦਾਂ ਦੀ ਬਾਣੀ ਵੀ ਨਹੀਂ ਚੰਗੀ ਲੱਗਦੀ ਵੇਦ ਕੀ ਪੁੱਤਰੀ ਸਿਮਰਤੀ ਘੜੀ ਹੈ ਉਹਨੇ ਉਦੋਲਟਾਰਾ ਘੜਿਆ ਵੇਦ ਕੀ ਪੁੱਤਰੀ ਸਿਮਰਤੀ ਭਾਈ ਸੰਕਲ ਜੇਵੜੀ ਲਾਇਆ ਆਈ ਕਬੀਰ ਬਾਲ ਨੂੰ ਦਿੰਦਾ ਉਹਨਾਂ ਨੂੰ ਜਿਹੜਾ ਤੂੰ ਮਾਇਆ ਨਾਲ ਇਸ ਤਰੀਕੇ ਨਾਲ ਵੱਜ ਗਿਆ ਮੁਕਤੀ ਦਾ ਖਿਆਲ ਹੈ ਛੱਡ ਦੇ ਨਹੀਂ ਚੰਗੀ ਲੱਗਦੀ ਕਥਾ ਵੇਦ ਬਾਣੀ ਨਹੀਂ ਚੰਗੀ ਲੱਗਦੀ ਗੁਰਬਾਣੀ ਨਹੀਂ ਚੰਗੀ ਲੱਗਦੀ ਸੁਪਚ ਤੁਲ ਉਹ ਤਾਂ ਇਹਦੇ ਹਜਮ ਦੇ ਨਹੀਂ ਹੁੰਦੀ ਉਹ ਤਾਂ ਇਹਨੂੰ ਸੁਣਦਾ ਹੀ ਨਹੀਂ ਚਾਹੁੰਦਾ ਉਹ ਤਾਂ ਪਿੱਛੂ ਲੜ ਜਾਂਦਾ ਜੇ ਸੁਣਦਾ ਉਹ ਤੇ ਖਿਲਾਫ ਹੈ ਨਾ ਗੱਲ ਵੈਸੇ ਸਿਮਰਤ ਸ਼ਾਸਤਰਾਂ ਦੇ ਵਿੱਚ ਵੀ ਗੱਲਾਂ ਸੇ ਉਹ ਨਹੀਂ ਉਹਨੇ ਹਜਮ ਕੀਤੀ ਉਹਦੀ ਬੁੱਧੀ ਜਿਵੇਂ ਕੋਈ ਅਣ ਪੱਕਿਆ ਭੋਜਨ ਬਾਹਰ ਕੱਢ ਦਵੇ ਉਲਟੀ ਕਰ ਦਵੇ ਐ ਸਮਝੋ ਜੇ ਖਾ ਵੀ ਲਵੇ ਗਲਤੀ ਨਾਲ ਉਲਟੀ ਕਰ ਦਿੰਦਾ ਉਹ ਤਾਂ ਚਰਨਾਰ ਬਿੰਦ ਦੀ ਜੇ ਕਥਾ ਕਰਨ ਵਿੱਚ ਪੈ ਜਾਂਦੀ ਹੈ ਉਹਦੀ ਉਲਟੀ ਕਰ ਦਿੰਦਾ ਉਹਦਾ ਵਿਰੋਧ ਕਰਦਾ ਹਾਂਜੀ
ਰੇ ਚਿੱਤ ਚੇਤੀ ਚੇਤ ਅਚੇਤ ਕਾਹੇ ਨਾ ਬਾਲਮੀਕੈ ਦੇਖ
ਰੇ ਚਿੱਤ ਆਪਣੇ ਚਿੱਤ ਨੂੰ ਕਹਿੰਦੇ ਅਸਲ ਦੇ ਵਿੱਚ ਬਦਲਿਆ ਹੋਇਆ ਮਨ ਨੇ ਜਿਹੜਾ ਆਪਣਾ ਉਹਨੂੰ ਚਿੱਤ ਕਹਿ ਰਹੇ ਨੇ ਹੁਣ ਰੇ ਚਿੱਤ ਬੁੱਧ ਕਹਿੰਦੀ ਹੈ ਆਪਣੇ ਚਿੱਤ ਨੂੰ ਰੇ ਚਿੱਤ ਚੇਤੀ ਜਾਗੀ ਚੇਤ ਅਚੇਤ ਅਜਲਾ ਅਚੇਤ ਮਨ ਇਹਨੂੰ ਵੀ ਜਗਾ ਲੇ ਇਹਨੂੰ ਵੀ ਜਗਾ ਲੈ ਮਨ ਅਚੇਤ ਹੈ ਚਿੱਤ ਤਾਂ ਪਹਿਲਾਂ ਹੀ ਖੈਰ ਚੇਤਨ ਹੁੰਦਾ ਹੀ ਹੈ ਤੂੰ ਇਹਨੂੰ ਜਗਾ ਲੈ ਨਾਲ ਲੈਨੂੰ ਆਪਣੇ ਇਹਨੂੰ ਜਗਾ ਦੋ ਜਾਗੋ ਅਚੇਤ ਕਾਹੇ ਨਾ ਬਾਲਮੀਕ ਦੇਖ ਆ ਬਾਲਮੀਕ ਨੂੰ ਦੇਖ ਨਾ ਮਨ ਨੂੰ ਇਹ ਸੁੱਤਾ ਪਿਆ ਇਹ ਘਰਾੜੇ ਮਾਰਦਾ ਨਾ ਇਹ ਸੁਪਨਾ ਦੇਖਦਾ ਹੈ ਇਹਨੂੰ ਦੇਖ ਜਿੰਨਾ ਚਿਰ ਇਹ ਸੁੱਤਾ ਪਿਆ ਗੱਲ ਨੀ ਪੜਦੀ ਹੈ ਜਿੰਨਾ ਚਿਰ ਇਹ ਸੁਪਨਾ ਦੇਖਦਾ ਆਪਣੇ ਮਨ ਨੂੰ ਜਾਗਰਤ ਅਵਸਥਾ ਆਪਣੇ ਨਾਲ ਰੱਖ ਉਸੇ ਅਵਸਥਾ ਚ ਰੱਖ ਜਿਹੜੀ ਅਵਸਥਾ ਤੂੰ ਹੈ ਕਾਹਲਾ ਬਾਲਮੀਕ ਬਾਲਮੀਕ ਹੁਣ ਕਿਹੜਾ ਹੋਇਆ ਇੱਥੇ ਬਾਲਮੀਕ ਕਿੱਥੋਂ ਲਿਆ ਕੇ ਬਣਾਤਾ ਚਲੋ ਆਪਾਂ ਜਾ ਲਾਈਏ ਬਾਲਮੀਕ ਦਾ ਇੱਥੇ ਕੀ ਕੰਮ ਰਮਾਇਣ ਤੁਕਾਂ ਵੜੀ ਇੱਥੇ ਵਿਕਾ ਹੁੰਦਾ ਸੁਣ ਬਾਲ ਹੁੰਦਾ ਬਾਲਕ ਸੁੰਦਰ ਕੁਲੀਨ ਚਤੁਰ ਮੁਖ ਗਿਆਨ ਦੀ ਧਨਵੰਤ ਪਰ ਬਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹ ਸੁੰਦਰਤਾ ਬਾਹਰਲੀ ਹੈ ਅੰਦਰਲੀ ਜਿਹੜੀ ਸੁੰਦਰਤਾ ਹੈ ਉਹ ਮਨ ਕਰਕੇ ਹੈ ਜੇ ਮਨ ਨਿਰਮਲ ਹੈ ਤਾਂ ਸੁੰਦਰ ਹੈ ਮਨ ਦੀ ਬਲੀਨਤਾ ਹਟ ਗਈ, ਮਨ ਦੇ ਔਗਣ ਛੱਡਤੇ, ਉਹਦੇ ਵਰਗਾ ਸੁੰਦਰ ਕੁਛ ਹੈ ਹੀ ਨੀ। ਤਿਰਕੁਟੀ ਛੱਡ ਦਿੰਦਾ ਜਦ ਮਾਨ ਫੇਰੇ ਦਾ ਨੂੰ ਬਾਲਮੀਕ ਹੈ, ਕਾਹੇ ਨਾ ਬਾਲਮੀਕ ਕੇ ਦੇਖ, ਬਾਲਮੀਕ ਨੂੰ ਕਿਉਂ ਨੀ ਦੇਖਦਾ, ਇਹਦੇ ਵੱਲ ਕਿਉਂ ਨੀ ਧਿਆਨ ਰੱਖਦਾ। ਹਾਂਜੀ,
ਇਸ ਤਰ੍ਹਾਂ ਹੀ ਮਾਰੂ ਰਾਗ ਵਿੱਚ ਸ਼ਬਦ ਹੈਗਾ ਜੀ ਚੌਥੇ ਪਾਤਸ਼ਾਹ ਦਾ, ਧੰਨਾ ਜੱਟ ਬਾਲਮੀਕ ਬਟਵਾਰਾ।
ਧੰਨਾ ਜੱਟ ਬਾਲਮੀਕ ਬਟਵਾਰਾ ਹੋਇਆ ਹੈ, ਆ ਜਿਹੜਾ ਮਨ ਹੈ ਇਹੀ ਵੱਟ ਪਾਉਣ ਦੇ ਵਿੱਚ ਜਾਂ ਸੁਪਨਾ ਲੈਂਦਾ ਵੱਟ ਪੈਂਦੀ ਆ ਜਦ।
ਠੀਕ ਹੈ, ਇੱਥੋਂ ਪਤਾ ਲੱਗਦਾ ਹੈ ਕਿ ਭਗਤ ਰਵਿਦਾਸ ਜੀ ਦੀ ਬਾਣੀ ਚੌਥੇ ਪਾਤਸ਼ਾਹ ਨੇ ਵੀ ਪੜ੍ਹੀ ਹੋਏਗੀ।
ਸਾਰੀ ਬਾਣੀ ਉਹਨਾਂ ਦੇ ਕੋਲ ਸੀ, ਜਦ ਗੱਲ ਸਮਝ ਚ ਆ ਜਾਏ ਫਿਰ ਸਾਰਿਆਂ ਦੀ ਇੱਕੋ ਹੀ ਬੋਲੀ ਹੋਣੀ ਹੈ। ਇਹ ਕਿਹੜਾ ਵਿਦਵਾਨ ਨੇ, ਤਾਂ ਗੁਰਮੁਖ ਨੇ, ਇਹ ਸਮਝ ਕੇ ਬੋਲਦੇ ਨੇ, ਵਿਦਵਾਨ ਤਾਂ ਪੜ੍ਹ ਕੇ ਸੋਚ ਕੇ ਬੋਲਦੇ ਨੇ, ਫੈਸਲਾ ਆਪ ਕਰਦੇ ਨੇ ਕਿ ਜਿਵੇਂ ਉੱਤੇ ਕਿਹਾ ਨਾ ਸੁਪੱਚ ਤੁਲ, ਉਹ ਪੰਡਤਾਂ ਜਿਹੜੀ ਚੀਜ਼ ਮਤਲਬ ਦੀ ਆ ਉਹਨੂੰ ਮੰਨਦਾ, ਦੂਜੇ ਨੂੰ ਮੰਨਦਾ ਹੀ ਨੀ ਹੈ, ਸੁਣ ਲੈਂਦਾ ਸਾਰੀ, ਕਰਦਾ ਆਪਣੀ ਬੰਦੀ ਹੈ।
ਠੀਕ ਹੈ ਜੀ, ਇੱਕ ਜਗ੍ਹਾ ਹੋਰ ਵੀ ਆਉਂਦਾ ਜੀ, ਬਾਲਮੀਕ ਸੁਪਚਾਰੋ ਤਰਿਓ ਬਧਿਕ ਤਰੇ ਵਿਚਾਰੇ।
ਚੱਲਣਾ ਕੀ ਨੇ, ਚੱਲਣਾ ਬਾਲਮੀਕ ਨਹੀਂ, ਚੱਲਣਾ
ਚਾਰੋ ਦਾ ਭਾਵ ਕੀ ਹੈ ਜੀ, ਵੀ ਜਿਹੜਾ ਅੱਛਾ ਆਚਾਰ ਹੋ ਜਾਵੇ।
ਇਹ ਸੁਪਚਾਰ ਹੋ ਗਿਆ ਜਦ ਬਾਲਮੀਕ ਨੇ ਗੱਲ ਮੰਨ ਲਈ ਜਾਂ ਪਚ ਗਈ ਉਹਨੂੰ।
ਠੀਕ ਹੈ, ਬਧਕ ਤਰੇ ਵਿਚਾਰੇ, ਇੱਥੇ ਬਧਕ ਕੌਣ ਹੈ ਜੀ?
ਅਸਲ ਚ ਬਧਕ ਦਾ ਚਿੱਤ ਨੂੰ ਕਹਿੰਦੇ ਨੇ, ਇਹੀ ਮਾਰਦਾ ਤੀਰ ਮਨ ਨੂੰ, ਇਹੀ ਮਾਰਦਾ।
ਠੀਕ ਹੈ, ਇਹ ਫਿਰ ਕਬੀਰ ਸਤਿਗੁਰ ਸੂਰਮੇ ਇਹ ਬਧਕ ਸਤਿਗੁਰ ਹੋਇਆ ਹੈ ਜੀ।
ਹਾਂ, ਜੋ ਵਾਹਿਆ ਇੱਕ।
ਠੀਕ ਹੈ ਜੀ, ਤੇ ਬਾਲਮੀਕ ਦਾ ਜੋ ਅਰਥ ਹੈ ਉਹ ਮਨ ਹੀ ਹੈ ਜੀ।
ਹਾਂਜੀ ਹਾਂਜੀ,
ਕਾਹੇ ਨਾ ਬਾਲਮੀਕ ਕਹਿ ਦੇਖ, ਇਹ ਚਿੱਤ ਨੂੰ ਕਿਹਾ ਜੀ।
ਹਾਂ, ਚਿੱਤ ਨੂੰ ਕਿਹਾ ਵੀ ਤੂੰ ਇਹਦੇ ਵੱਲ ਕਿਉਂ ਨੀ ਧਿਆਨ ਰੱਖਦਾ, ਇਹ ਫੇਰ ਸੌ ਜਾਂਦਾ, ਇਹਦੀ ਫੇਰ ਅੱਖ ਲੱਗ ਜਾਂਦੀ ਹੈ। ਹਾਂਜੀ,
ਕਿਸ ਜਾਤੀ ਤੇ ਕਹਿ ਪਦ ਹੈ ਅਮਰਿਓ ਰਾਮ ਭਗਤੀ ਵਿਸੇਖ।
ਦੇਖ ਕਿੱਥੋਂ ਉੱਠ ਕੇ ਕਿਹੜੀ ਜਾਤੀ ਤੋਂ ਸਰੀਰ ਨੂੰ ਜੁੜ ਕੇ, ਉਹ ਸਰੀਰ ਦੀ ਜਾਤ ਕੋਈ ਵੀ ਹੋਵੇ, ਚਾਹੇ ਜਾਤ ਤਾਂ ਸਰੀਰ ਦਾ ਲੋਕ, ਉਹ ਮਨੁੱਖਾ ਜੂਨ ਚੋਂ ਉੱਠ ਕੇ ਇਹ ਅਮਰ ਹੋ ਗਿਆ। ਮਨੁੱਖ ਤਾਂ ਅਮਰ ਹੋ ਹੀ ਨੀ ਸਕਦਾ, ਪੰਚਤਾਂ ਵਾਲਾ ਦਾ ਅਮਰ ਹੋ ਹੀ ਨਹੀਂ ਸਕਦਾ। ਜਾਤੀ ਤੇ ਕਿਹ ਪਦ ਹੈ ਅਮਰ, ਕਿਸ ਪਦਵੀ ਨੂੰ ਪ੍ਰਾਪਤ ਕਰ ਗਿਆ, ਅਮਰਾ ਪਦ, ਅਮਰਾ ਪਦਵੀ ਨੂੰ ਪ੍ਰਾਪਤ ਕਰ ਗਿਆ। ਰਾਮ ਭਗਤ ਵਿਸ਼ੇਖ, ਵਿਸ਼ੇਖ ਹੈ ਰਾਮ ਭਗਤੀ, ਖਾਸ ਇੱਕ ਖਾਸ ਰਾਮ ਭਗਤੀ ਹੈ, ਰਾਮ ਰਾਮ ਕਰਨਾ ਨਹੀਂ ਹੈ ਰਾਮ ਭਗਤੀ, ਜਿਹੜੀ ਵਿਸ਼ੇਸ਼ ਰਾਮ ਭਗਤੀ ਹੈ ਉਹਦੇ ਕਾਰਨ ਸਿਰਫ ਰਾਮ ਕਹਿਣ ਵਿੱਚ ਵੀ ਭੇਜ ਹੈ, ਵਿਸ਼ੇਸ਼ ਇੱਕ ਰਾਮ ਭਗਤੀ ਹੈ ਉਹਦੇ ਕਾਰਨ ਕਿੱਥੋਂ ਚੱਕ ਕੇ ਕਿੱਥੇ ਚਲਿਆ ਗਿਆ, ਛੱਡ ਕੇ ਮਾਇਆ ਧਾਰੀ ਤੋਂ, ਅੰਨੇ ਬੋਲੇ ਤੋਂ ਜਾਗਰਤ ਅਵਸਥਾ ਹੋ ਕੇ ਪਾਰ ਬ੍ਰਹਮ ਰੂਪ ਹੋ ਗਿਆ, ਪੂਰਨ ਬ੍ਰਹਮ ਤੇ ਵੀ ਗਾਹ ਨਿਕਲ ਗਿਆ, ਪਾਰ ਬ੍ਰਹਮ ਹੋ ਗਿਆ। ਹਾਂਜੀ,
ਠੀਕ ਹੈ ਜੀ, ਕਿਸ ਜਾਤੀ ਤੇ ਕਹਿ ਪਦ ਹੈ ਅਮਿਓ ਅਮਰਿਓ ਰਾਮ ਭਗਤੀ ਵਿਸੇਖ।
ਰਾਮ ਕਿਹੜੀ ਜਾਤੀ ਤੋਂ ਉੱਠ ਕੇ,
ਠੀਕ ਹੈ,
ਅਮਰ ਹੋ ਗਿਆ, ਅਮਰਾ ਪਦ ਵੀ ਪ੍ਰਾਪਤ ਕਰ ਗਿਆ, ਰਾਮ ਭਗਤ ਵਿਸੇਖ, ਵਿਸ਼ੇਸ਼ ਕਰਕੇ ਜਿਹੜੀ ਰਾਮ ਭਗਤੀ ਹੈ ਗੁਰਬਾਣੀ ਦੱਸੀ ਇਹਦੇ ਕਾਰਨ।
ਠੀਕ ਹੈ ਜੀ, ਰਾਮ
ਸਭੇ ਘੱਟ ਰਾਮ ਬੋਲੇ, ਐਂ ਕਹਿ ਲੋ ਅੰਤਰਾਤਮਾ ਦੀ ਆਵਾਜ਼ ਨਾਲ ਜੁੜ ਕੇ, ਕਿਉਂਕਿ ਸਭੇ ਘੱਟ ਰਾਮ ਬੋਲਦਾ।
ਠੀਕ ਹੈ ਜੀ,
ਅੰਤਰਾਤਮਾ ਦੀ ਆਵਾਜ਼ ਨਾਲ ਜੁੜ ਕੇ ਹੋਇਆ, ਹੋਰ ਕੋਈ ਗ੍ਰੰਥ ਪੜ੍ਹ ਕੇ ਨੀ, ਸਿਮਰਤ ਸ਼ਾਸਤਰ ਪੜ੍ਹ ਕੇ ਨੀ ਹੋਇਆ, ਰਾਮ ਰਾਮ ਕਹਿ ਕੇ ਨੀ ਹੋਇਆ।
ਠੀਕ ਹੈ ਜੀ,
ਰਾਮ ਦੀ ਕਥਾ ਸੁਣ ਕੇ ਹੋਇਆ, ਸਭ ਤੇ ਉੱਤਮ ਹਰ ਕੀ ਕਥਾ।
ਠੀਕ ਹੈ ਜੀ, ਹੁਕਮ ਬੂਝ ਪਰਮ ਪਦ ਪਾਇਆ ਹੈ ਜੀ।
ਹਾਂ, ਸਿੱਧੀ ਗੱਲ,
ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨੰਗ ਲਾਵੈ ਹੇਤ।
ਸਵਾਨ ਸਤਰ ਅਜਾਤ ਸਭ ਤੇ, ਆ ਜਿਹੜਾ ਕੁੱਤਾ ਹੁੰਦਾ ਨਾ, ਇਹਦੀ ਸਭ ਤੋਂ ਬੁਰੀ ਜਾਤੀ ਮੰਨੀ ਜਾਂਦੀ ਹੈ ਕੁੱਤੇ ਦੀ, ਇਹਨੂੰ ਕੁੱਤਾ ਨੀ ਚੰਗਾ ਸਮਝਦੇ, ਕੋਈ ਕੁੱਤਾ ਕਹਿ ਦੇਵੇ, ਭੈੜੇ ਤੋਂ ਭੈੜਾ ਲਫ਼ਜ਼ ਕੁੱਤਾ ਵਰਤਿਆ ਜਾਂਦਾ, ਪਰ ਕੁੱਤਾ ਪੋਜ਼ਿਟਿਵ ਵੀ ਹੁੰਦਾ। ਆਜ਼ਾਦ ਸਭ ਤੇ ਕ੍ਰਿਸ਼ਨ ਲਾਵੇ ਹੇਤ, ਜੇ ਕ੍ਰਿਸ਼ਨ ਹੇਤ ਲਾ ਲਵੇ, ਹਿਤਕਾਰੀ ਹੋ ਜਾਵੇ ਸਭ ਦਾ, ਸਭ ਨਾਲ ਹੇਤ ਲਾ ਲਵੇ, ਕ੍ਰਿਸ਼ਨ ਲਾਵੇ ਹੇਤ, ਸਭ ਦਾ ਹਿੱਤ ਕਰੇ, ਸਭ ਦਾ ਹਿੱਤ ਭਾਲੇ, ਸਭ ਦੀ ਰਖਵਾਲੀ ਕਰੇ। ਕੁੱਤਾ ਇੱਕ ਆਪਣੇ ਮਾਲਕ ਦੀ ਰਖਵਾਲੀ ਕਰਦਾ, ਦੂਜਿਆਂ ਦੀ ਨਹੀਂ ਕਰਦਾ, ਇਹ ਸਿੱਖਾਂ ਦੀ ਰਖਵਾਲੀ ਨਹੀਂ ਕਰਦਾ, ਦੁਨੀਆਂ ਦੇ ਸਾਰੇ ਬੰਦਿਆਂ ਦੀ ਰਖਵਾਲੀ ਕਰਦਾ, ਕੋਈ ਮੈਨੂੰ ਡੁੱਬੇ, ਇਹ ਧਰਮ। ਸਿੱਖ ਤਾਂ ਸਾਰੇ ਹੀ ਨੇ, ਸਾਰਿਆਂ ਨੂੰ ਸਿੱਖਿਆ ਦਿੰਦਾ, ਬਣਾਉਂਦਾ। ਸਿੱਖਾਂ ਦਾ ਗ੍ਰੰਥ ਨਹੀਂ ਹੈ, ਸਿੱਖੀ ਸਿੱਖਿਆ ਸਿੱਖਾਂ ਵਾਸਤੇ ਨਹੀਂ ਹੈ। ਸਿੱਖ ਤਾਂ ਸਿੱਖਿਆ ਲੈ ਕੇ ਬਣਨੇ ਆ ਅਸੀਂ। ਈਸਾਈ ਵੀ ਸਿੱਖ ਬਣ ਜਾਣਗੇ, ਮੁਸਲਮਾਨ ਵੀ ਸਿੱਖ ਬਣ ਜਾਣਗੇ, ਜੋਗੀ ਸਿਆਸੀ ਉਦਾਸੀ ਸਾਰੇ ਸਿੱਖ ਬਣ ਜਾਣਗੇ, ਬੋਧੀ ਵੀ ਸਿੱਖ ਬਣ ਜਾਣਗੇ। ਸਿੱਖ ਤਾਂ ਇੱਕ ਕਾਮਨ ਚੀਜ਼ ਹੈ ਨਾ, ਸਿੱਖ ਤਾਂ ਇੱਕ ਸਬਜ਼ੀ ਬਣ ਗਈ, ਬਣੀ ਹੋਈ ਸਬਜ਼ੀ ਸਿੱਖ ਹੈ। ਉਹ ਪਿਆਜ਼ ਵੀ ਆ, ਲਸਣ ਵੀ ਆ, ਅਦਰਕ ਵੀ ਆ, ਜੋ ਮਰਜ਼ੀ ਆ ਉਹਦੇ ਚ, ਜਿੰਨੀ ਮਰਜ਼ੀ ਸਬਜ਼ੀ ਪਾ ਲਓ ਕੱਟ ਕੇ, ਬਣੀ ਹੋਈ ਸਬਜ਼ੀ ਤਾਂ ਉਹਨੂੰ ਸਬਜ਼ੀ ਹੋਈ ਆ। ਸਭ ਕੋ ਮੀਤ ਹੂੰ ਆਪਨ ਕੀਨੋ, ਸਭ ਸਭ ਹੂੰ ਕੇ ਸਾਜਨ। ਇਹ ਕ੍ਰਿਸ਼ਨ ਲਾਵੇ ਹੇਤ, ਜੇ ਕ੍ਰਿਸ਼ਨ ਸਾਰਿਆਂ ਨਾਲ ਹੇਤ ਲਾਵੇ, ਕੋਈ ਵੈਰੀ ਉਗਾਨਾ ਇਹਦਾ ਨਾ ਰਹੇ, ਫੇਰ ਭਗਤ ਹੈ ਵਰਨਾ ਭਗਤ ਨਹੀਂ। ਫੇਰ ਇਹ ਸੋਹਣੇ, ਫੇਰ ਇਹ ਸੁੰਦਰ ਸਰੂਪ ਹੈ, ਫੇਰ ਇਹ ਸਾਰੇ ਇਹਨੂੰ ਪ੍ਰੇਮ ਕਰਦੇ ਨੇ, ਦੇਹੀ ਦੀ ਇਹਨੂੰ ਪ੍ਰੇਮ ਕਰ।
ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੇ ਹੇਤ। ਇੱਥੇ ਕ੍ਰਿਸ਼ਨ ਦੇ ਪੈਰ ਵਿੱਚ ਛੋਟਾ ਨੰਨਾ ਵੀ ਪਾਇਆ ਹੋਇਆ।
ਇਹ ਸੀਗੀ ਭਗਤ ਬਾਣੀ, ਉਹਨਾਂ ਨੇ ਕੱਟੇ ਨੀ, ਜਿੱਥੇ ਸੀ ਗੁਰਬਾਣੀ ਉੱਥੇ ਤਾਂ ਚੱਲਿਆ ਇਹਨਾਂ ਦੀ ਮਰਜ਼ੀ, ਭਗਤ ਬਾਣੀ ਜੀ ਇਹਨਾਂ ਦੀ ਮਰਜ਼ੀ ਚੱਲੀ, ਭਗਤਾਂ ਤੋਂ ਰਿਕਾਰਡ ਅੱਡ ਪਏ।
ਦੋ ਜਗ੍ਹਾ ਜੀ, ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਇੱਕ ਮਾਰੂ ਮਹੱਲਾ ਪੰਜਵਾਂ ਜੀ, ਇੱਕ ਇਸ ਸ਼ਬਦ ਚ ਕੇਦਾਰਾ ਭਗਤ ਰਵਿਦਾਸ ਜੀ। ਲੋਕ ਬਪਰਾ ਕਿਆ ਸਰਾਹ ਹੈ, ਤੀਨ ਲੋਕ ਪ੍ਰਵੇਸ਼।
ਲੋਕ ਬਪਰਾ ਕਿਆ ਸਰਾਹ ਹੈ, ਓਏ ਲੋਕ ਕੀ ਸਰਾਹ ਇਹਦੀ ਸਲਾਹ ਕਰ ਲੈਣਗੇ ਕ੍ਰਿਸ਼ਨ ਦੀ। ਤਿੰਨ ਲੋਕ ਪ੍ਰਵੇਸ਼, ਉਹ ਤਾਂ ਤਿੰਨਾਂ ਲੋਕਾਂ ਦਾ ਗਿਆਨ ਉਹਦੇ ਕੋਲ, ਤਾਂ ਉਹਦਾ ਤਿੰਨਾਂ ਲੋਕਾਂ ਚ ਘੁੰਮ ਜਾਂਦਾ ਹੈ। ਇੱਥੇ ਬੈਠਾ ਹੀ ਤਿੰਨਾਂ ਲੋਕਾਂ ਦੀ ਦਾ ਗਿਆਨ ਰੱਖਦਾ ਉਹ। ਉਹ ਗੁਰਬਾਣੀ ਦਾ ਗਿਆਨ ਤਿੰਨ ਲੋਕ ਦਾ ਗਿਆਨ ਹੈ, ਜਿਹਨੂੰ ਗੁਰਬਾਣੀ ਦੀ ਸਮਝ ਆ ਉਹਦੇ ਕੋਲ ਤਿੰਨ ਲੋਕ ਦਾ ਗਿਆਨ ਉੱਥੇ ਬੈਠੇ ਕੋਲ ਹੀ ਹੈ। ਉਹ ਤਿੰਨ ਲੋਕ ਚ ਪ੍ਰਵੇਸ਼ ਹੈ, ਉਹਨੂੰ ਗਰਭ ਦਾ ਵੀ ਪਤਾ ਕੀ ਹੈ, ਉਹਨੂੰ ਉਹ ਤੋਂ ਬਾਅਦ ਦਾ ਵੀ ਪਤਾ ਕੀ ਹੈ। ਦੇਵ ਲੋਕ ਦਾ ਉਹਨੂੰ ਗਿਆਨ ਹੈ, ਗਰਭ ਲੋਕ ਦਾ ਉਹਨੂੰ ਗਿਆਨ ਹੈ, ਮਿਰਤ ਲੋਕ ਦਾ ਉਹਨੂੰ ਗਿਆਨ ਹੈ, ਤਿੰਨ ਲੋਕ ਚ ਪ੍ਰਵੇਸ਼ ਹੈ ਉਹਦਾ। ਉਹਦੀ ਸੁਰਤ ਨੇ ਧਿਆਨ ਨਹੀਂ ਜਾਣਿਆ ਉੱਥੇ, ਆਪ ਤਾਂ ਸਰੀਰ ਥੋੜੀ ਜਾਣਾ।
ਪਰ ਜਿਹੜਾ ਕ੍ਰਿਸ਼ਨ ਦੀ ਆਪਾਂ ਗੱਲ ਕੀਤੀ ਹੈ, ਕ੍ਰਿਸ਼ਨ ਇੱਥੇ ਚਿੱਤ ਨੂੰ ਕਿਹਾ ਕਿ ਮਨ ਨੂੰ ਕਿਹਾ?
ਮਨ ਨੂੰ, ਚਿੱਤ ਨੂੰ ਨਹੀਂ ਕਿਹਾ।
ਅੱਛਾ ਜੀ, ਪਰ ਜੇ ਮਨ ਵੀ ਸਰਾਉਣ ਲੱਗ ਜਾਵੇ ਤਾਂ ਉਹ ਵੀ ਫਿਰ ਚਿੱਤੇ ਹੋ ਗਿਆ ਸਮਝੋ।
ਇਹ ਮਨ ਹੀ ਲੈ ਰਿਹਾ ਗਿਆਨ, ਹਾਂ ਹੋਰ ਕੌਣ ਲੈ ਰਿਹਾ? ਤਿੰਨ ਲੋਕ ਦਾ ਗਿਆਨ ਲੈ ਕੌਣ ਰਿਹਾ? ਮਨ ਬੁੱਧੀ,
ਇਹ ਦੇਹ ਚਿੱਤ ਰਿਹਾ, ਲੈਣ ਵਾਲਾ ਮਨ।
ਉਹ ਦੇਹ ਵੀ ਨਹੀਂ ਰਿਹਾ ਚਿੱਤ, ਬੰਦ ਦੇਹ ਹੈ, ਦੋਵੇਂ ਇਕੱਠੇ ਹੋ ਕੇ ਲੈ ਰਹੇ ਨੇ। ਬੁੱਧੀ ਪੂਰਨ ਤਾਂ ਹੁੰਦੀ ਹੈ, ਪੂਰਨ ਬੁੱਧ ਬਿਨਾਂ ਗਿਆਨ ਸਮਝਿਆ ਨਹੀਂ ਜਾ ਸਕਦਾ ਹੈ। ਟਿਕੇ ਹੋਏ ਹੁੰਦੇ ਨੇ ਤਿੰਨੇ ਇੱਕ ਜਗ੍ਹਾ, ਇੱਕ ਘਰ ਚ ਬੈਠ ਕੇ ਲੈਂਦੇ ਨੇ, ਉਸ ਅਵਸਥਾ ਚ, ਜਿਹੜੀ ਅਵਸਥਾ ਚ ਬਾਣੀ ਕਹੀ ਹੈ, ਉਸ ਅਵਸਥਾ ਚ ਬੈਠ ਕੇ ਸਮਝ ਚਲਦੀ ਹੈ।
ਅਜਾਮਲ ਪਿੰਗਲਾ ਲੁਭਤ ਕੁੰਚਰ, ਗਏ ਹਰ ਕੈ ਪਾਸ, ਐਸੇ ਦੁਰਮਤੀ ਨਿਸਤਰੇ, ਤੂੰ ਕਿਉਂ ਨਾ ਤਰੇ ਰਵਿਦਾਸ।
ਅਜਾਮਲ, ਅਜਾਮਲ ਇਹਨਾਂ ਦਾ ਪਤਾ ਨੀ ਕੌਣ ਹੈ, ਪਰ ਸਾਡੇ ਅਜਾਮਲ ਪਾਪੀ ਜੱਗ ਜਾਣੇ, ਮੈਨੂੰ ਤਾਂ ਨੀ ਪਤਾ, ਆਸਟ੍ਰੇਲੀਆ ਦੇ ਲੋਕ ਜਾਣਦੇ ਹੋਣਗੇ ਅਜਾਮਲ ਨੂੰ?
ਨਹੀਂ, ਮੁਸ਼ਕਿਲ ਹੈ ਜੀ।
ਕਿਆ ਹੋਰ ਕੈਨੇਡਾ ਵਗੈਰਾ ਦੇ ਜਾਣਦੇ ਹੋਣਗੇ ਅਜਾਮਲ ਨੂੰ? ਸਾਡਾ ਅਜਾਮਲ ਹੋਰ ਹੈ, ਇਹ ਅਜਾਮਲ ਸਾਡਾ ਉਹ ਅਜੇ ਨੂੰ ਜੱਗ ਜਾਣਦਾ। ਉਹ ਕੌਣ ਹੈ? ਉਹ ਮਨ, ਇਹ ਨਹੀਂ ਜਿੱਤਿਆ ਜਾ ਸਕਦਾ। ਅਜਾਇਬ ਮਲ ਹੈ ਅਸਲ ਦੇ ਵਿੱਚ, ਅਜਾਇਬ ਮਲ ਤੇ ਅਜਾਮਲ ਬਣੇ ਹੋਏ। ਆਪਣੇ ਆਪ ਨੂੰ ਸਮਝਦਾ ਬਹੁਤ ਬੜਾ ਭਲਵਾਨ ਹੈਗਾ, ਬੱਕਰਾ ਬਲੀ ਇਸੇ ਦੀ ਆਉਣੀ ਹੈ, ਮਲ ਇਸੇ ਦੀ। ਇੱਕ ਤਾਂ ਅਜਾਇਬ ਮਲ ਵੀ ਲਿਖਿਆ, ਉਹ ਇਸ ਕਰਕੇ ਲਿਖਿਆ ਵੀ ਇਹ ਜਿੱਤਿਆ ਨਹੀਂ ਜਾ ਸਕਦਾ, ਹਾਰ ਨਹੀਂ ਮੰਨਦਾ। ਪਿੰਗਲਾ ਲੁਪਤ, ਇਹ ਅਜਾਇਬ ਮਲ ਤਾਂ ਪਿੰਗਲਾ ਸੀਗਾ, ਲੋਭ ਹੋ ਗਿਆ, ਲੁਪਤ ਹੋ ਗਿਆ, ਲੋਭੀ ਸੀ, ਪਰ ਲੋਭੀ ਕਰਕੇ ਹੀ ਸੀ ਨਾ। ਕੁੰਚਰ, ਹੰਕਾਰ ਵੀ ਬਹੁਤ ਸੀ ਦੋ, ਅਜਾਮਲ ਹੰਕਾਰ ਕਰਕੇ ਹੀ ਹੈ। ਲੁਪਤ ਸੀ, ਲੋਭੀ ਵੀ ਸੀ, ਹੰਕਾਰੀ ਵੀ ਸੀ, ਪਿੰਗਲਾ ਵੀ ਸੀ। ਜੇ ਹੰਕਾਰ ਲੋਭ ਦੋਏ ਹੋਣਗੇ ਤਾਂ ਪਿੰਗਲਾ ਹੋਊ। ਪਿੰਗਲਾ ਕਾਹਤੇ ਕਹਿੰਦੇ ਨੇ ਭਲਾ? ਪਿੰਗਲਾ ਕਹਿੰਦੇ ਬੁੱਧੀ ਅੱਗੇ ਨੀ ਤੁਰਦੀ ਉਹਦੀ, ਜਿੱਥੇ ਬੁੱਧੀ ਖੜ ਗਈ ਪਿਛੇ ਨੂੰ ਤਾਂ ਚਲੀ ਜਾਊ, ਅੱਗੇ ਨੂੰ ਨੀ ਜਾਂਦੀ। ਜੇ ਅੱਗੇ ਨੂੰ ਨੀ ਸਫ਼ਰ ਕਰ ਸਕਦਾ, ਬੁੱਧੀ ਤਾਂ ਨੀ ਉੱਠਦੀ, ਸਰਕ ਨਹੀਂ ਸਕਦਾ ਅੱਗੇ ਨੂੰ। ਸਟਿਲ ਬੈਠਾ ਜੋ ਪੜਾਤਾ ਕਿਸੇ ਦੇ ਦੁਰਮਤ, ਉਹ ਪਿੰਗਲਾ ਹੈ। ਲੋਭੀ ਵੀ ਹੈ, ਤਪਾ ਲੋਭੀ ਹੈ, ਕਹਿੰਦੇ ਲੋਭੀ ਹੈ। ਕੁਲਚਰ ਵੀ, ਹੰਕਾਰੀ ਵੀ ਹੈ, ਵੀ ਮੇਰੇ ਵਰਗਾ ਗਿਆਨ ਦੀ। ਇਹ ਤਿੰਨੇ ਗੁਣ ਇੱਕ ਚ ਨੇ, ਉਹੀ ਅਜਾਮਲ ਹੈ। ਅਜਾਮਲ ਦੇ ਤਿੰਨ ਗੁਣ ਨੇ, ਅਗਲੇ ਔਗਣ ਨੇ, ਗੁਣ ਕਾਹਦੇ ਨੇ?
ਗਏ ਹਰ ਕੇ ਪਾਸ,
ਇਹ ਵੀ ਉੱਥੇ ਪਹੁੰਚ ਗਏ, ਹਰ ਕੇ ਪਾਸ ਤੇ ਵੀ ਪਹੁੰਚ ਗਏ, ਪਰ ਔਗਣ ਛੱਡ ਕੇ ਪਹੁੰਚ ਗਏ। ਕਥਾ ਸੁਣ ਲੋ, ਉੱਥੇ ਕਿਵੇਂ ਪਹੁੰਚੇ ਨੇ, ਔਗਣ ਛੱਡਣੇ ਪਏ ਨੇ। ਅਜਾ ਮਲ ਨੂੰ ਹਰ ਬੰਦਣੀ ਪਈ ਜਿਉਂਦੇ ਮਲਣਾ ਪਿਆ ਸਤਗੁਰ ਸੂਰਮੇ ਬਾਲ ਜੋ ਵਾਹਿਆ ਇੱਕ ਲਾਗਤੀ ਪੌਂਦਰ ਮਿਲ ਗਿਆ ਪਿਆ ਕਰੇ ਜੇ ਸ਼ੇਕ ਬਸ ਅਜਾ ਮਲ ਖਤਮ ਫਿਰ ਪਹੁੰਚ ਗਿਆ ਹਰ ਕੇ ਪਾਸ ਨਾ ਪਿੰਗਲਾ ਰਿਹਾ ਨਾ ਲੋਭੀ ਲੋਭ ਰਿਹਾ ਲੋਦਾਰ ਰਿਹਾ ਤਿੰਨੋ ਹੀ ਨਹੀਂ ਰਹੇ ਗਏ ਹਰ ਕੇ ਪਾਸ ਐਸੇ ਦੁਰਮਤੀ ਨਿਸਤਰੇ ਦੇਖੋ ਇਹ ਦੁਰਮਤੀ ਨੇ ਉਤਲੇ
ਨਹੀਂ ਇੱਕ ਦੇ ਚਾਰ ਤਿੰਨ ਗੁਣ ਹੈ ਜੀ ਇਸ ਤਰ੍ਹਾਂ ਕਹਾਂਗੇ ਆਪਾਂ
ਇੱਕ ਜੇ ਚਾਰ ਗੁਣ ਹੋ ਜਾਂਦੇ ਨੇ ਚਾਰ ਆਦਮੀ ਵੀ ਬਣਾ ਲੋ ਚਾਹੇ ਤੇ
ਉਹ ਵੀ ਭਗਤ ਰਵਿਦਾਸ ਜੀ ਦਾ ਹੀ ਹੈ ਨਾ ਪੰਚ ਦੋਖ ਸਾਧ ਦਾਮੇ ਤਾਂ ਕੀ ਕੇਤਕ ਆਸ
ਪੰਚ ਦੋਖ ਸਾਧ ਨੇ ਇਹਨਾਂ ਦੀ ਸਾਧਨਾ ਨਾਲ ਠੀਕ ਨਹੀਂ ਹੋ ਸਕਦੇ ਸਾਧਨਾ ਕਰਦੇ ਨੇ ਇਹਦੇ ਨਾਲ ਠੀਕ ਨਹੀਂ ਹੋ ਸਕਦੇ ਐਸੇ ਦੁਰਬਤੀ ਨਿਸਤਰੇ ਐਸੇ ਦੁਰਬਤ ਵਾਲੇ ਵੀ ਤਰਗੇ ਜੇ ਇਹਨਾਂ ਦੀਆਂ ਸਾਖੀਆਂ ਮੁਤਾਬਕ ਉਹਨਾਂ ਦੇ ਸਿਮਰਤ ਸ਼ਾਸਤਰ ਦੀਆਂ ਕਹਾਣੀਆਂ ਮੁਤਾਬਕ ਤੂੰ ਕਿਉਂ ਨਾ ਤਰੇ ਰਵਿਦਾਸ ਰਵਿਦਾਸ ਕਹਿੰਦਾ ਤੂੰ ਕਿਵੇਂ ਦੀ ਤਰੇਗਾ ਬਈ ਉਹ ਚਮਾਰ ਦੇ ਕਰਦਾ ਜਨਮ ਹੋਣ ਦਾ ਜਿਹੜਾ ਕਾਰਨ ਦੱਸਦੇ ਨੇ ਵੀ ਜਿਹੜੀ ਤਲ ਦੀ ਪਹਿਲੀ ਪੰਕਤੀ ਦੇ ਵਿੱਚ ਉਹੀ ਕਟਿਆ ਹੈ ਕਹਿੰਦੇ ਜਿਹੜਾ ਕੁੱਲ ਨਾਲ ਜੁੜਿਆ ਹੋਇਆ ਖਟ ਕਰਮ ਕਰਦਾ ਹੈ ਉਹਦੇ ਤਾਂ ਹਰ ਪੰਕਤੀ ਹਿਰਦੇ ਚ ਨਹੀਂ ਹੁੰਦੀ ਉਹ ਨਹੀਂ ਤਰ ਸਕਦਾ ਰਵਿਦਾਸ ਆਪਣੇ ਆਪ ਨੂੰ ਕਹਿੰਦਾ ਤੂੰ ਕਿਉਂ ਨਾ ਤਰੇ ਰਵਿਦਾਸ ਰਵਿਦਾਸ ਤਰ ਜਾਊਗਾ ਰਵਿਦਾਸ ਨੂੰ ਕੋਈ ਤਲ ਨੂੰ ਰੋਕ ਨਹੀਂ ਸਕਦਾ ਉਹ ਤਰ ਸਕਦੇ ਹੀ ਨਹੀਂ ਇਹ ਦੋਹਾਂ ਦਾ ਇੱਕ ਕਿਸਮ ਦਾ ਸਮਝੋ ਦੋਏ ਪੱਖ ਦਿਖਾਏ ਨੇ
ਠੀਕ ਹੈ ਜੀ ਪਰ ਇਹ ਜਿਹੜੇ ਅਜਾਮਲ ਪਿੰਗਲਾ ਲੁਪਤ ਕੁੰਚਰ ਜੇ ਆਪਾਂ ਫਰੀਦਕੋਟ ਵਾਲਿਆਂ ਦਾ ਟੀਕਾ ਪੜੀਏ ਉਹ ਕਹਿੰਦੇ ਅਜਮਲ ਪਾਪੀ ਪਿੰਗਲਾ ਨਾਮ ਬੇਸਵਾ ਪਰ ਇਹ ਬੇਸਵਾ ਕਿਵੇਂ ਹੋ ਜਾਏਗੀ ਇਹਦੇ ਤਾਂ ਔਂਕੜ ਲੱਗਿਆ ਹੋਇਆ
ਉਹ ਬੇਸਵਾ ਦੁਰਮਤ ਕਰਕੇ ਕਹਿੰਦੇ ਨੇ ਨਾ
ਇਹ ਇਸਤਰੀਵਾਚਕ ਸ਼ਬਦ ਤਾਂ ਹੈ ਹੀ ਨਹੀਂ ਫਿਰ ਤਾਂ ਪਿੰਗਲੀ ਹੋਣੀ ਚਾਹੀਦੀ ਸੀ ਨਹੀਂ ਉਹਨਾਂ ਨੂੰ ਲੱਗਦਾ ਵੀ ਚਾਰ ਅਲੱਗ ਅਲੱਗ ਹਸਤੀਆਂ ਹੈਗੀਆਂ ਇੱਕ ਅਜਮਲ ਪਾਪੀ ਪਿੰਗਲ ਨਾਮ ਬੇਸਵਾ
ਕਹਾਣੀਆਂ ਹੀ ਬਣਾਈਆਂ ਹੋਈਆਂ ਨੇ ਚਾਰ ਵੀ ਬਣਾਈਆਂ ਹੋਈਆਂ ਨੇ ਅਸਲ ਦੇ ਵਿੱਚ ਇੱਕ ਦੇ ਵਿੱਚ ਚਾਰ ਲੱਛਣ ਹੁੰਦੇ ਨੇ ਕੋਈ ਇਹਨਾਂ ਦੇ ਚਾਰ ਸਾਖੀ ਬਣਾਈਆਂ ਹੋਈਆਂ ਨੇ
ਅਜਮਲ ਹੋਰ ਸੀ ਪਿੰਗਲ ਹੋਰ ਸੀ ਲੋਭਤ ਕੁੰਚਰ ਹੋਰ ਸੀਗੇ
ਹਾਥੀ ਪੁਕਾਰ ਕਰਦਾ ਤਦੂ ਦੱਸੋ ਹਾਥੀ ਕਿੱਥੇ ਹਾਥੀ ਦੇ ਜਨਮ ਤਾਂ ਭਗਤੀ ਹੋ ਨਹੀਂ ਹੋ ਸਕਦੀ
ਹਾਂਜੀ ਗੱਲ ਚੇਤਨ ਮਨ ਦੀ ਸੀਗੀ ਜਿਹੜਾ ਕਿ
ਹੰਕਾਰੀ ਦੀ ਗੱਲ ਸੀ ਹੰਕਾਰੀ ਦੀ ਤਦੂ ਇਹਦਾ ਕਿਹਦਾ ਫੜਿਆ ਹੋਇਆ ਫੜਿਆ ਭਰਮ ਦਾ ਫੜਿਆ ਹੋਇਆ ਭਰਮ ਦੇ ਜਾਲ ਚ ਫਸਿਆ ਹੋਇਆ ਉਹ
ਇਹ ਲੁਭਤ ਨੂੰ ਕਹਿੰਦੇ ਆ ਬਦਕ ਅਰਥਾਤ ਹੇੜੀ ਜਿਸ ਨੇ ਸੰਤ ਕੀ ਆਗਿਆ ਮਾਨ ਕਰ ਪੰਛੀ ਰੂਪ ਚਤੁਰਭੁਜ ਕੋ ਪਕੜਾ ਥਾ ਅਰ ਕੁੰਚਰ ਹਸਤੀ ਯੇ ਸਭ ਭਗਤੀ ਕਰਕੇ ਹਰੀ ਕੇ ਪਾਸ ਚਲੇ ਜਾਤੇ ਹੈ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਲਿਖ ਦਿੰਦੇ ਆ ਜੀ ਚਾਰਾਂ ਦਾ ਜ਼ਿਕਰ ਕਰਦੇ ਆ ਜੀ ਅਜਾਮਲ ਪਿੰਗਲਾ ਸ਼ਿਕਾਰੀ ਕੁੰਚਰ ਇਹ ਸਾਰੇ ਮੁਕਤ ਹੋ ਕੇ
ਸ਼ਿਕਾਰੀ ਤਾਂ ਉਹੀ ਹੈ ਜੀ ਉਹਦਾ ਤੀਰ ਮਾਰਿਆ ਸੀਗਾ ਕ੍ਰਿਸ਼ਨ ਦੇ ਉਹਨੂੰ ਬਦਲ ਕਹਿੰਦੇ ਨੇ
ਅਜਾਮਲ ਕਨੌਜ ਦੇਸ਼ ਦਾ ਇੱਕ ਦੁਰਾਚਾਰੀ ਬ੍ਰਾਹਮਣ ਜਿਸ ਨੇ ਇੱਕ ਵੇਸਵਾ ਨਾਲ ਵਿਆਹ ਕੀਤਾ ਸੀ ਉਸ ਵੇਸਵਾ ਦੇ ਉਧਰ ਤੋਂ 10 ਪੁੱਤਰ ਜਨਮੇ ਛੋਟੇ ਪੁੱਤਰ ਦਾ ਨਾਮ ਨਾਰਾਇਣ ਹੋਣ ਕਰਕੇ ਅਜਾਮਲ ਨਾਰਾਇਣ ਦਾ ਭਗਤ ਬਣ ਗਿਆ ਅਤੇ ਮੁਕਤੀ ਦਾ ਅਧਿਕਾਰੀ ਹੋ ਗਿਆ ਕੁੰਚਰ ਹਾਥੀ ਗਜ ਇੱਕ ਗੰਧਰਵ ਜੋ ਦੈਲਵ ਰਿਖੀ ਦੇ ਸਰਾਪ ਨਾਲ ਹਾਥੀ ਬਣ ਗਿਆ ਸੀ ਵਰੁਣ ਦੇਵਤੇ ਦੇ ਤਲਾਬ ਵਿੱਚ ਤੰਦੂਏ ਨੇ ਇਸ ਨੂੰ ਗ੍ਰਸ ਲਿਆ ਸੀ ਜਦੋਂ ਨਿਰਬਲ ਹੋ ਕੇ ਡੁੱਬਣ ਲੱਗਾ ਤਦ ਕਮਲ ਸੁੰਡ ਵਿੱਚ ਲੈ ਕੇ ਈਸ਼ਵਰ ਨੂੰ ਰਾਧ ਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ ਸੀ ਭਗਵਾਨ ਨੇ ਤੇਂਦੂਏ ਦੇ ਬੰਧਨਾਂ ਤੋਂ ਗਜਰਾਜ ਨੂੰ ਮੁਕਤ ਕੀਤਾ ਸੀ ਇਹ ਕਥਾ ਭਾਗਵਤ ਦੇ 8ਵੇਂ ਅਸਕੰਧ ਦੇ ਦੂਜੇ ਅਧਿਆਏ ਵਿੱਚ ਹੈ
ਸ਼ਾਸਤਰ ਦੇ ਆਧਾਰ ਤੇ ਅਰਥਾਤ ਗੁਰਬਾਣੀ ਨੂੰ ਫਿਰ ਸਗੁਰਤ ਸ਼ਾਸਤਰ ਜਿਹੜੇ ਪੁੱਲ ਪਾਪ ਵਿਚਾਰ ਦੇ ਤੱਤੇ ਸਾਲ ਨੂੰ ਜਾਣੇ ਉੱਥੇ ਤਾਂ ਤੱਤ ਸਾਰ ਹੈ ਨੀ ਤੱਤ ਸਾਰ ਚ ਘਸੋੜ ਤੇ ਲਿਆ ਕੇ ਉਹ ਗੰਧ ਸਾਰਾ ਗੰਧ ਘਸੋੜ ਤਾ ਇੱਥੇ ਲਿਆ ਕੇ
ਠੀਕ ਹੈ ਜੀ ਪਿੰਗਲਾ ਜਨਕਪੁਰੀ ਵਿਚ ਇਹ ਗਣਕਾ ਰਹਿੰਦੀ ਸੀ ਜਿਸ ਦਾ ਨਾਮ ਪਿੰਗਲਾ ਸੀ ਉਸ ਨੇ ਇੱਕ ਦਿਨ ਧਨੀ ਸੁੰਦਰ ਜਵਾਨ ਵੇਖਿਆ ਉਸ ਉੱਤੇ ਮੋਹਿਤ ਹੋ ਗਈ ਪਰ ਉਹ ਉਸ ਪਾਸ ਨਾ ਆਇਆ ਪਿੰਗਲਾ ਦੀ ਸਾਰੀ ਰਾਤ ਬੇਚੈਨੀ ਵਿਚ ਬੀਤੀ ਅੰਤ ਨੂੰ ਉਸਨੇ ਮਨ ਵਿਚ ਬੈਰਾਗ ਪੈਦਾ ਹੋਇਆ ਇਹ ਜਿਹਾ ਪ੍ਰੇਮੇ ਪਰਮੇਸ਼ਰ ਵਿਚ ਲਾਂਦੀ ਤਾਂ ਕਿਹਾ ਚੰਗਾ ਫਲ ਮਿਲਦਾ ਪਿੰਗਲਾ ਕਰਤਾਰ ਦੇ ਸਿਮਰਨ ਵਿਚ ਲੱਗ ਕੇ ਮੁਕਤ ਹੋ ਗਈ ਇਹਨਾਂ ਨੇ ਇਸ ਤਰ੍ਹਾਂ ਇਹਨਾਂ ਚਾਰ ਸ਼ਬਦਾਂ ਦੀ ਵਿਆਖਿਆ ਕੀਤੀ ਹੈ ਪਿੰਗਲਾ ਤਾਂ ਇਸਤਰੀਵਾਚਕ ਸ਼ਬਦ ਨਹੀਂ ਹੈਗਾ ਜੀ
ਪਿੰਗਲਾ
ਤਾਂ ਮੈਂ ਕਹਿਣਾ ਪਿੰਗਲਾ ਪੁਲਿੰਗ ਹੈ ਇਹਨਾਂ ਨੇ ਔਰਤ ਨਾਲ ਜੋੜ ਲਿਆ
ਚਲੋ ਜੋੜੀ ਜਾਣ ਕੋਈ ਨੀ, ਇਹਨਾਂ ਨੂੰ ਛੂਟ ਹੈ।
ਠੀਕ ਹੈ ਜੀ, ਆਪਣੇ ਅਰਥ ਇਹ ਹੈ ਕਿ ਅਜਾਮਲ ਜਿਹੜਾ ਕਿ ਕੋਈ ਜਿੱਤ ਨਹੀਂ ਸਕਦਾ, ਜਿਹਦੇ ਅੰਦਰ ਪਿੰਗਲੇਪਨ ਦਾ ਵੀ ਗੁਣ ਹੈ, ਲੋਭੀ ਵੀ ਹੈ ਤੇ ਹਾਥੀ ਵਰਗਾ ਆਕਾਰ ਲਈ ਫਿਰਦਾ, ਜੇ ਉਹ ਹਰਕੇ ਪਾਸ ਚਲੇ ਜਾ ਕੇ ਉਹ ਤਰ ਸਕਦਾ ਹੈ ਤਾਂ ਭਗਤ ਰਵਿਦਾਸ ਜੀ ਕਹਿੰਦੇ ਵੀ ਤੂੰ ਕਿਉਂ ਨੀ ਤਰ ਸਕਦਾ।
ਚਾਰ ਅੱਡ ਅੱਡ ਕਰ ਲੋ ਚਾਹੇ ਇੱਕ ਦੇ ਵਿੱਚ ਚਾਰੇ ਔਗਣ ਕਰ ਲੋ, ਗੱਲ ਤਾਂ ਇੱਕੋ ਹੀ ਹੈ।
ਇਹ ਮਨ ਦੇ ਔਗਣ ਹੈ, ਕੋਈ ਬਾਹਰ ਇਸ ਤਰ੍ਹਾਂ ਦੇ ਕਿਰਦਾਰ ਨਹੀਂ ਹੋਏ, ਇਹ ਮਨ ਦੇ ਆਪਣੇ ਹੀ
ਔਗਣ। ਔਗਣ ਨੇ ਮਨ ਦੇ ਵਿੱਚ।
ਠੀਕ ਹੈ ਜੀ, ਇੱਥੇ ਸ਼ਬਦ ਦੀ ਸਮਾਪਤੀ ਹੈ ਜੀ।